ਵਾਰ ਛੱਬਵੀਂ ਪੌੜੀ ਅਠਾਈਵੀਂ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰਦੇ ਹੋਇਆਂ ਫੁਰਮਾਨ ਕਰ ਰਹੇ ਹਨ। ਕੱਛੂ ਆਂਡਾ ਸੇਮ ਦਾ ਜਲ ਬਾਹਰ ਧਰ ਧਿਆਨ ਤਰਨ ਦਾ, ਕੂੰਜ ਕਰੇਂਦੀ ਸਿਮਰਨ ਪੂਰਨ ਬੱਚਾ ਹੋਏ ਉੱਠਣ ਦਾ, ਕੁਕੜੀ ਬੱਚਾ ਪਾਲਦੀ ਮੁਰਗਾਈ ਨੂੰ ਜਾਏ ਮਿਲਣ ਦਾ, ਕੋਇਲ ਪਾਲੈ ਕਾਮਣੀ ਲੋਹੂ ਲੋਹੂ ਰਲੈ ਰਲਣ ਦਾ, ਚਕਵੀ ਅਤੇ ਚਕੋਰ ਕੁੱਲ ਸ਼ਿਵ ਸ਼ਕਤੀ ਮਿਲ ਮੇਲ ਕਰਨ ਦਾ, ਚੰਦ ਸੂਰਜ ਸੇ ਜਾਣੀਅਨ ਛੇ ਰੁੱਤ ਬਾਰਾਂ ਮਾਹ ਦਸਣ ਦਾ, ਗੁਰਮੁਖ ਮੇਲਾ ਸੱਚ ਦਾ ਕਵੀਆਂ ਕਵਲ ਭਾਂਵਰ ਵਿਗਸਣ ਦਾ, ਗੁਰਮੁਖ ਸੁਖ ਫਲ ਅਲੱਖ ਲਖਣ ਦਾ, ਗੁਰਮੁਖ ਸੁਖ ਫਲ ਅਲੱਖ ਲਖਣ ਦਾ। ਕਹਿਣ ਲੱਗੇ ਕੱਛੂ ਆਂਡਾ ਸੇਮ ਦਾ ਜਲ ਬਾਹਰ ਧਰ ਧਿਆਨ ਤਰਨ ਦਾ। ਜਿਹੜੇ ਕੱਛੂ ਕੰਮੇ ਨੇ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵੀ ਧਿਆਨ ਦੇ ਨਾਲ ਕਰਦੇ ਆ, ਸੁਰਤ ਦੁਆਰਾ। ਜਿਵੇਂ ਕੂੰਜ ਦੀ ਦਲੀਲ ਆਪਾਂ ਦਿੰਦੇ ਹਾਂ ਕਿ ਕੂੰਜ ਸੈਂਕੜੇ ਕੂਹਾਂ ਉੱਡ ਉੱਡ ਕੇ ਦੂਰ ਚਲੇ ਜਾਂਦੀ ਹੈ, ਪਰ ਮਨ ਹਿਰਦੇ ਦੇ ਵਿੱਚ ਆਪਣੇ ਬੱਚਿਆਂ ਦੀ ਯਾਦ ਸਮੋਈ ਬੈਠੀ ਹੈ, ਦਿਲ ਦੇ ਵਿੱਚ ਉਹਨਾਂ ਦਾ ਚੇਤਾ ਰੱਖਦੀ ਹੈ, ਅਤੇ ਪਰਮਾਤਮਾ ਉੱਥੇ ਬੱਚਿਆਂ ਦੀ ਪਾਲਣਾ ਕਰਦਾ ਹੈ। ਜਿਹੜੀ ਕੱਛੂ ਕੰਮੀ ਹੈ ਉਹਨੇ ਵੀ ਜਦੋਂ ਆਪਣੇ ਬੱਚੇ ਪੈਦਾ ਕਰਨੇ ਨੇ, ਪਹਿਲਾਂ ਆਂਡੇ ਦਿੰਦੀ ਹੈ, ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਰੇਤ ਤੇ ਆਂਡੇ ਦੇ ਦਿੱਤੇ, ਫਿਰ ਸਮਾਂ ਪਿਆ ਜਦੋਂ ਉਹਨੇ ਆਪਣੇ ਬੱਚੇ ਕੱਢਣੇ ਆ, ਫਿਰ ਪਾਣੀ ਵਿੱਚੋਂ ਬਾਹਰ ਆਉਂਦੀ ਆ। ਕੱਛੂ ਕੰਮੀ ਆਂਡਿਆਂ ਚੋਂ ਬੱਚੇ ਕੱਢ ਕੇ ਫਿਰ ਪਾਣੀ ਵਿੱਚ ਹੀ ਚਲੇ ਜਾਂਦੀ ਹੈ। ਸੁਰਤ ਬਿਰਤੀ ਉਹਦੀ ਆਂਡਿਆਂ ਦੇ ਵਿੱਚ ਹੀ ਆ, ਅਰਥਾਤ ਭਾਵ ਬੱਚਿਆਂ ਦੇ ਵਿੱਚ ਹੀ ਆ। ਪਹਿਲਾਂ ਜਦੋਂ ਆਂਡੇ ਦਿੱਤੇ ਸੀ ਉਦੋਂ ਬਿਰਤੀ ਆਂਡਿਆਂ 'ਚ, ਅਤੇ ਉਹਦੇ ਵਿੱਚ ਬੱਚੇ ਬਣ ਗਏ। ਹੁਣ ਸਮਾਂ ਪਿਆ ਜਦੋਂ ਉਹਨੇ ਬੱਚੇ ਉਹ ਆਂਡਿਆਂ 'ਚੋਂ ਕੱਢਣੇ, ਕਿਉਂਕਿ ਆਂਡਿਆਂ 'ਚੋਂ ਆਂਡੇ ਦੇਣ ਤੋਂ ਬਾਅਦ ਉਸੇ ਵੇਲੇ ਤੋਂ ਬੱਚੇ ਨਿਕਲ ਨਹੀਂ ਆਉਂਦੇ ਉਹਦੇ 'ਚ। ਜਦੋਂ ਉਹਨੇ ਬੱਚੇ ਕੱਢਣੇ ਆ, ਬੱਚੇ ਕੱਢ ਕੇ ਹੁਣ ਫਿਰ ਪਾਣੀ ਵਿੱਚ ਆ ਗਈ, ਪਰ ਹੁਣ ਸੁਰਤ ਬਿਰਤੀ ਬੱਚਿਆਂ ਦੇ ਵਿੱਚ। ਭਗਤ ਧੰਨਾ ਜੀ ਨੇ ਵੀ ਪਾਵਨ ਬਾਣੀ ਵਿੱਚ ਇਹ ਦਲੀਲ ਦਿੱਤੀ ਹੈ। ਪਾਵਨ ਬਾਣੀ ਵਿੱਚ ਫੁਰਮਾਨ ਕੀਤਾ ਕਿ ਕੱਛੂ ਕੰਮੀ ਦੇ ਕੋਲ ਨਾ ਤੇ ਦੁੱਧ ਹੈ ਕਿ ਉਹਨਾਂ ਬੱਚਿਆਂ ਨੂੰ ਚੁੰਘਾ ਦੇਵੇ, ਨਾ ਉਹਨਾਂ ਬੱਚਿਆਂ ਦੇ ਖੰਭ ਨੇ ਕਿਤੇ ਉੱਡ ਕੇ ਜਾ ਕੇ ਚੋਗਾ ਚੁਗ ਲੈਣ, ਕੁਛ ਖਾ ਲੈਣ। ਬਾਹਰ ਰੇਤ ਤੇ ਪਿਆਂ ਦੀ ਕੌਣ ਪਾਲਣਾ ਕਰਦਾ ਹੈ? ਉਹ ਕੱਛੂ ਕੰਮੀ ਆਪਣੇ ਮਨ ਹਿਰਦੇ 'ਚ ਉਹਨਾਂ ਬੱਚਿਆਂ ਦੀ ਯਾਦ ਰੱਖਦੀ ਹੈ। ਭਗਤ ਧੰਨਾ ਜੀ ਦਾ ਫੁਰਮਾਨ ਹੈ ਕਿ ਉੱਥੇ ਰੇਤ ਦੇ ਉੱਤੇ ਬਾਹਰ ਬੈਠੇ ਬੱਚਿਆਂ ਦੀ ਪਾਲਣਾ ਪਰਮੇਸ਼ਰ ਕਰਦਾ, ਜਿਹੜਾ ਉੱਥੇ ਕੱਛੂ ਕੰਮੀ ਦੇ ਬੱਚੇ ਪਾਲ ਸਕਦਾ ਹੈ, ਤੇਰਾ ਪਾਲਣ ਪੋਸ਼ਣ ਕਿਉਂ ਨਹੀਂ ਕਰੇਗਾ? ਕੁੰਮੀ ਜਲ ਮਾਹੇ ਤਨ ਤਿਸ ਬਾਹਰ, ਪੰਖ ਖੀਰ ਤਿੰਨ ਨਾਹੀ, ਪੂਰਨ ਪਰਮਾਨੰਦ ਮਨੋਹਰ, ਸਮਝ ਦੇਖ ਮਨ ਮਾਹੀ। ਇਸੇ ਤਰ੍ਹਾਂ ਕੂੰਜ ਦੀ ਦਲੀਲ ਵੀ ਹੈ, ਊਡੇ ਊਡ ਆਵੈ ਸੈ ਕੋਸਾਂ, ਤਿਸ ਪਾਸ਼ੈ ਬਚਰੇ ਸ਼ਰਿਆ, ਤਿੰਨ ਕਮਣ ਖਲਾਵੈ ਕਮਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਭਾਈ ਸਾਹਿਬ ਭਾਈ ਗੁਰਦਾਸ ਜੀ ਐਸੀਆਂ ਦਲੀਲਾਂ ਦੇ ਕੇ ਸਾਨੂੰ ਸਮਝਾਉਣਾ ਕਰਦੇ ਹਨ ਗੁਰਸਿੱਖਾਂ ਦੀ ਵੰਸ਼ ਕੈਸੀ ਹੈ। ਪ੍ਰੇਰਨਾ ਦੇਣਗੇ ਅਖੀਰਲੀਆਂ ਪੰਕਤੀਆਂ 'ਚ ਜਾ ਕੇ ਵੱਖ ਵੱਖ ਪ੍ਰਮਾਣਾਂ ਦੁਆਰਾ। ਕੱਛੂ ਆਂਡਾ ਸੇਮ ਦਾ ਜਲ ਬਾਹਰ ਧਰ ਧਿਆਨ ਤਰਨ ਦਾ। ਕੱਛੂ ਆਪਣੇ ਆਂਡੇ ਨੂੰ ਪਾਣੀ ਦੇ ਬਾਹਰ ਰੱਖ ਕੇ ਉਸੇ ਵਿੱਚ ਧਿਆਨ ਰੱਖ ਕੇ ਪਾਲ ਲੈਂਦਾ ਹੈ। ਭਾਵ ਕੱਛੂ ਕੰਮਾਂ ਜਾਂ ਉਸ ਦੀ ਫੀਮੇਲ ਹੈ ਜਿਹੜੀ ਕੱਛੂ ਕੰਮੀ, ਜਿਸ ਨੇ ਉਹ ਆਂਡੇ ਦਿੱਤੇ, ਬੱਚੇ ਪੈਦਾ ਕੀਤੇ, ਧਿਆਨ ਰੱਖ ਕੇ ਸੁਰਤ ਦੁਆਰਾ ਉਹਨੇ ਬੱਚਿਆਂ ਨੂੰ ਪਾਲ ਲਿਆ। ਦੂਸਰਾ ਬਚਨ ਆਖਿਆ ਕੂੰਜ ਕਰੇਂਦੀ ਸਿਮਰਨੋਂ ਪੂਰਨ ਬੱਚਾ ਹੋਏ ਉਡੰਦਾ। ਕੂੰਜ ਵੀ ਆਪਣੇ ਬੱਚੇ ਦਾ ਖਿਆਲ ਆਪਣੇ ਮਨ ਹਿਰਦੇ ਵਿੱਚ ਰੱਖਦੀ ਹੈ, ਆਪਣੇ ਬੱਚੇ ਦੀ ਯਾਦ ਆਪਣੇ ਹਿਰਦੇ ਦੇ ਵਿੱਚ ਆਪਣੇ ਦਿਲ ਦੇ ਵਿੱਚ ਰੱਖਦੀ ਹੈ। ਇਸੇ ਕਰਕੇ ਬੱਚਾ ਪਲ ਕੇ ਉੱਡਣ ਲੱਗ ਪੈਂਦਾ, ਭਾਵ ਉਸ ਬੱਚੇ ਨੂੰ ਰਿਜਕ ਦੂਰ ਸੈਂਕੜੇ ਕੂਹਾਂ ਦੂਰ ਵੀ ਕੂੰਜ ਹੋਵੇ, ਉਹਦਾ ਬੱਚਾ ਉੱਥੇ ਵੀ ਪਲਦਾ ਰਹਿੰਦਾ, ਪਰਮਾਤਮਾ ਉਹਨੂੰ ਰਿਜਕ ਦਿੰਦਾ ਆ, ਪਰ ਉਹਦਾ ਸੰਬੰਧ ਬੱਚੇ ਦੇ ਪਲਣ ਦਾ ਉਹਦੀ ਮਾਂ ਦੇ ਨਾਲ, ਕੂੰਜ ਦੇ ਦਿਲ 'ਚ ਉਹਦੀ ਯਾਦ ਕੱਛੂ ਕੰਮੀ ਦੇ ਬੱਚੇ ਵੀ ਪੜ੍ਹਦੇ ਨੇ, ਪਰ ਪਰਮੇਸ਼ੁਰ ਨੇ ਸਬੱਬ ਬਣਾਇਆ ਉਸ ਕੱਛੂ ਕੰਮੀ ਦੇ ਦਿਲ ਚ ਉਹਨਾਂ ਬੱਚਿਆਂ ਦੀ ਯਾਦ। ਫਿਰ ਕਹਿਣ ਲੱਗੇ, ਕੁਕੜੀ ਬੱਚਾ ਪਾਲਦੀ ਮੁਰਗਾਈ ਨੂੰ ਜਾਏ ਮਿਲੰਦਾ। ਕੁਕੜੀ ਮੁਰਗਾਬੀ ਦਾ ਬੱਚਾ ਪਾਲਦੀ ਹੈ, ਭਾਵ ਜਿੰਨਾ ਮੁਰਗਾਬੀ ਦੇ ਆਂਡਿਆਂ ਵਿੱਚੋਂ ਬੱਚੇ ਕਢਾਉਣੇ ਉਹ ਕੁਕੜੀ ਦੇ ਥੱਲੇ ਰੱਖ ਦਿੰਦੇ। ਇਹ ਵੀ ਮੈਂ ਪਿੰਡਾਂ ਦੇ ਵਿੱਚ ਕਈ ਵਾਰੀ ਤੱਕਿਆ ਤੇ ਲੋਕਾਂ ਕੋਲੋਂ ਸੁਣਿਆ ਵਾ ਵੀ ਜਿਹੜੀ ਬਤਕ ਆ ਉਹਦੇ ਆਂਡੇ ਵੀ ਕਈ ਵਾਰੀ ਕੁਕੜੀ ਥੱਲੇ ਰੱਖ ਦਿੰਦੇ ਤੇ ਉਹਦੇ ਚੋਂ ਉਹ ਬੱਚੇ ਕੱਢ ਦਿੰਦੀ। ਕਹਿਣ ਦਾ ਭਾਵ ਇਹ ਦਲੀਲਾਂ ਦੇ ਰਹੇ ਨੇ, ਪ੍ਰਮਾਣ ਦੇ ਰਹੇ ਨੇ ਸਾਰੇ, ਪਰ ਜਦੋਂ ਬੱਚਾ ਵੱਡਾ ਹੋ ਜਾਂਦਾ ਉਹ ਮੁਰਗਾਈ ਨੂੰ ਜਾ ਕੇ ਮਿਲ ਪੈਂਦਾ, ਆਪਣੀ ਕੁੱਲ ਦੇ ਵਿੱਚ ਆਪਣੀ ਵੰਸ਼ ਦੇ ਵਿੱਚ ਚਲਾ ਜਾਂਦਾ। ਉਹ ਬੱਚਾ ਆਂਡੇ ਵਿੱਚੋਂ ਕੱਢਿਆ ਭਾਵੇਂ ਕੁਕੜੀ ਨੇ ਮੁਰਗੀ ਨੇ, ਪਰੰਤੂ ਆਪਣੀ ਵੰਸ਼ ਵਿੱਚ ਜਾ ਕੇ ਵੱਡਾ ਹੋਇਆ ਤੇ ਮਿਲ ਗਿਆ ਜਾ ਕੇ। ਚੌਥਾ ਬਚਨ ਫਿਰ ਆਖਿਆ, ਕੋਇਲ ਪਾਲੈ ਕਾਮਣੀ ਲੋਹੂ ਲੋਹੂ ਰਲੈ ਰਲੰਦਾ। ਜਦੋਂ ਕੋਇਲ ਨੇ ਬੱਚੇ ਦੇਣੇ ਆ ਪਹਿਲਾਂ ਆਂਡੇ ਦਿੰਦੀ ਹੈ, ਤੇ ਆਂਡੇ ਪਤਾ ਕਿੱਥੇ ਦਿੰਦੀ ਹੋ? ਕਾਂ ਦੇ ਆਲਣੇ ਚ। ਕਾਂ ਦੇ ਆਲਣੇ ਚ ਆਂਡੇ ਦੇ ਆਉਂਦੀ ਹੈ, ਤੇ ਜਿਹੜੀ ਕਾਂ ਦੀ ਮਾਦਾ ਆ ਕੌਣੀ ਉਹ ਆਂਡਿਆਂ ਵਿੱਚੋਂ ਬੱਚੇ ਕੱਢ ਦਿੰਦੀ। ਜਦੋਂ ਬੱਚੇ ਥੋੜੇ ਜਿਹੇ ਵੱਡੇ ਹੁੰਦੇ ਚੰਗੀ ਤਰ੍ਹਾਂ ਉਹਨਾਂ ਬੱਚਿਆਂ ਦੇ ਖੰਭ ਨਿਕਲ ਆਉਂਦੇ ਆ, ਫਿਰ ਜਿਹੜੀ ਕੋਇਲ ਆ ਉਹ ਨਾਲ ਦੇ ਦਰਖਤ ਦੇ ਉੱਤੇ ਬੈਠ ਕੇ ਆਪਣੀ ਆਵਾਜ਼ ਵਿੱਚ ਬੋਲਦੀ ਆ, ਤੇ ਕਾਂ ਦੇ ਆਲਣੇ ਚੋਂ ਕੋਇਲ ਦੇ ਬੱਚੇ ਮਾਂ ਦੀ ਆਵਾਜ਼ ਪਛਾਣ ਕੇ ਉੱਥੇ ਪਹੁੰਚ ਜਾਂਦੇ, ਉੱਡ ਕੇ ਚਲੇ ਜਾਂਦੇ ਮਾਂ ਕੋਲ। ਬਚਨ ਕਹਿ ਰਹੇ ਨੇ ਭਾਈ ਗੁਰਦਾਸ ਜੀ, ਕੋਇਲ ਪਾਲੈ ਕਾਮਣੀ, ਭਾਵ ਕਿ ਕੌਣੀ ਕੋਇਲਾਂ ਦੇ ਬੱਚਿਆਂ ਨੂੰ ਪਾਲਦੀ ਹੈ, ਪਰੰਤੂ ਜਦ ਬੱਚਾ ਸਿਆਣਾ ਹੁੰਦਾ ਉੱਡਣ ਜੋਗਾ ਹੋ ਜਾਂਦਾ ਤੇ ਉਹ ਲਹੂ ਲਹੂ ਦੇ ਵਿੱਚ ਜਾ ਰਲਦਾ। ਮਤਲਬ ਉਹ ਲਹੂ ਜਿਹੜਾ ਖੂਨ ਹੈ ਜਿਹੜਾ ਉਹ ਤੇ ਕੋਇਲ ਦਾ ਹੀ ਹੈ। ਬਾਤ ਇਹ ਕਿ ਆਪਣੇ ਮਾਪਿਆਂ ਵਿੱਚ ਜਾ ਰਲਦਾ ਉਹ ਬੱਚਾ, ਆਪਣੀ ਮਾਂ ਦੇ ਪਾਸ ਚਲੇ ਜਾਂਦਾ ਉੱਡ ਕੇ। ਚੱਕਵੀ ਅਤੇ ਚਕੋਰ ਕੁੱਲ ਸ਼ਿਵ ਸ਼ਕਤੀ ਮਿਲ ਮੇਲ ਕਰਨ ਦਾ। ਚੱਕਵੀ ਅਤੇ ਚਕੋਰ ਦੀ ਕੁੱਲ ਸ਼ਕਤੀ ਔਰ ਸ਼ਿਵ ਨਾਲ ਮਿਲਣ ਦੀ ਪ੍ਰੀਤ ਕਰਦੀ ਹੈ, ਭਾਵ ਜਿਹੜੀ ਚੱਕਵੀ ਹੈ ਉਹ ਚਾਹੁੰਦੀ ਹੈ ਕਿ ਸੂਰਜ ਚੜ੍ਹੇ ਤੇ ਮੇਰਾ ਆਪਣੇ ਸ਼ੌ ਨਾਲ ਮਿਲਾਪ ਹੋਵੇ। ਜਿਹੜੀ ਚਕੋਰ ਆ ਉਹ ਸਾਰੀ ਦੀ ਸਾਰੀ ਰਾਤ ਚੰਦਰਮਾ ਵੱਲ ਤੱਕਦੀ ਰਹਿੰਦੀ ਹੈ, ਇਹ ਪ੍ਰੀਤ ਹੈ ਉਹਨਾਂ ਦੀ, ਪਿਆਰ ਦੀ। ਪਿਛਲੀਆਂ ਵੀ ਜਿਹੜੀਆਂ ਦਲੀਲਾਂ ਨੇ ਉਹ ਪਿਆਰ ਦੀਆਂ ਹੀ, ਆਪਣੀ ਕੁੱਲ ਵਿੱਚ ਆਪਣੀ ਵੰਸ਼ ਵਿੱਚ ਜਾ ਮਿਲਣਾ। ਕੋਇਲ ਦੇ ਬੱਚੇ ਕੱਢੇ ਭਾਵੇਂ ਕੌਣੀ ਨੇ, ਆਪਣੀ ਕੁੱਲ ਵਿੱਚ ਜਾ ਮਿਲੇ ਪਿਆਰ ਕਰਕੇ। ਮੁਰਗਾਈ ਦੇ ਬੱਚੇ ਕੱਢੇ ਭਾਵੇਂ ਮੁਰਗੀ ਨੇ, ਆਪਣੀ ਕੁੱਲ ਵਿੱਚ ਜਾ ਮਿਲੇ ਪਿਆਰ। ਕੂੰਜ ਹੈ ਜਿਹੜੀ, ਕੂੰਜ ਦਾ ਆਪਣੇ ਬੱਚੇ ਨਾਲ ਪਿਆਰ ਹੈ ਤੇ ਆਪਣੇ ਬੱਚਿਆਂ ਦੀ ਯਾਦ ਦਿਲ ਦੇ ਵਿੱਚ ਸਮੋਈ ਬੈਠੀ, ਬੱਚੇ ਪੜ੍ਹ ਰਹੇ। ਕੱਛੂ ਕੰਮੀ ਦਾ ਆਪਣੇ ਬੱਚਿਆਂ ਨਾਲ ਪਿਆਰ ਹੈ ਤੇ ਉਹ ਪਿਆਰ ਕਰਕੇ ਦਿਲ ਵਿੱਚ ਉਹਨਾਂ ਦੀ ਯਾਦ ਰੱਖਦੀ ਹੈ, ਬੱਚੇ ਬਾਹਰ ਧਰਤੀ ਦੇ ਉੱਤੇ ਪਏ ਪੜ੍ਹਦੇ ਨੇ। ਇਸੇ ਤਰ੍ਹਾਂ ਜਿਹੜੀ ਚੱਕਵੀ ਹੈ ਉਹਦੀ ਪ੍ਰੀਤ ਸੂਰਜ ਨਾਲ, ਜਿਹੜੀ ਚਕੋਰ ਆ ਉਹਦੀ ਪ੍ਰੀਤ ਚੰਦਰਮਾ ਦੇ ਨਾਲ। ਪਿਆਰ ਦੀਆਂ ਬਾਤਾਂ, ਅੰਸ਼ ਵੰਸ਼ ਦੀਆਂ ਬਾਤਾਂ ਦੱਸਣਾ ਭਾਈ ਗੁਰਦਾਸ ਜੀ ਨੇ, ਕਿਵੇਂ ਗੁਰੂ ਦੇ ਸਿੱਖ ਗੁਰੂ ਦੇ ਚਰਨਾਂ ਨਾਲ ਜਾ ਕੇ ਜੁੜਦੇ। ਫਿਰ ਕਹਿਣ ਲੱਗੇ, ਚੰਦ ਸੂਰਜ ਸੇ ਜਾਣੀਐ ਛੇ ਰੁੱਤ ਬਾਰਾਂ ਮਾਹ ਦਸੰਦਾ। ਚੰਦ ਅਤੇ ਸੂਰਜ ਕਿਹੋ ਜਿਹੇ ਹਨ? ਚੰਦ ਸੂਰਜ ਉਹ ਹਨ ਜੋ ਕਿ ਛੇ ਰੁੱਤਾਂ ਔਰ ਬਾਰਾਂ ਮਹੀਨਿਆਂ ਵਿੱਚ ਇੱਕੋ ਜਿਹੇ ਹੀ ਦਿਸਦੇ ਹਨ। ਗੁਰਮੁਖ ਮੇਲਾ ਸੱਚ ਦਾ ਕਵੀਆਂ ਕਵਲ ਭੰਵਰ ਵਿਗਸੰਦਾ। ਕਵੀਆਂ ਕਵਲ ਅਤੇ ਭੰਵਰ ਜੋ ਸੂਰਜ ਚੰਦ ਵੇਖ ਕੇ ਖਿੜਦੇ ਹਨ, ਗੁਰਮੁਖਾਂ ਦਾ ਮੇਲ ਇਸੇ ਤਰ੍ਹਾਂ ਸੱਚ ਦੇ ਨਾਲ ਹੈ, ਸਤਿਗੁਰੂ ਜੀ ਦੇ ਚਰਨਾਂ ਨਾਲ ਹੈ, ਜਿਹੜੇ ਸਤਿਗੁਰ ਦੇ ਚਰਨਾਂ ਵਿੱਚ ਜਾ ਕੇ ਸੱਚੇ ਪ੍ਰਭੂ ਦੇ ਸੱਚੇ ਨਾਮ ਵਿੱਚ ਜੁੜ ਕੇ ਖਿੜਦੇ ਹਨ। ਭਾਵ ਕੁਛ ਫੁੱਲ ਐਸੇ ਜਿਹੜੇ ਸੂਰਜ ਦੇ ਚੜ੍ਹਨ ਨਾਲ ਖਿੜਦੇ, ਜਿਵੇਂ ਕਮਲ ਦਾ ਫੁੱਲ ਹੈ ਇਹਦਾ ਸੰਬੰਧ ਸੂਰਜ ਨਾਲ ਹੈ। ਕੁਝ ਫੁੱਲ ਐਸੇ ਨੇ ਗੁਰਮੁਖ ਮੇਲਾ ਸੱਚ ਦਾ ਕਵੀਆਂ ਕਮਲ ਭੰਵਰ ਵਿਗਸੰਦਾ, ਕੁਝ ਫੁੱਲ ਜਿਵੇਂ ਕਵੀਆਂ ਦਾ ਜ਼ਿਕਰ ਕੀਤਾ, ਐਸੇ ਫੁੱਲ ਜਿਹੜੇ ਚੰਦਰਮਾ ਨੂੰ ਵੇਖ ਕੇ ਖਿੜਦੇ, ਭਾਵ ਜਦੋਂ ਚੰਦਰਮਾ ਚੜ੍ਹਿਆ ਫੁੱਲ ਖਿੜ ਗਏ, ਸੂਰਜ ਚੜ੍ਹਿਆ ਫੁੱਲ ਖਿੜ ਗਏ, ਸੂਰਜ ਅਸਤ ਹੋ ਗਿਆ ਸੂਰਜ ਛਿਪ ਗਿਆ ਫੁੱਲ ਮੁਰਝਾ ਗਏ। ਚੰਦਰਮਾ ਚੜਿਆ, ਫੁੱਲ ਖਿੜ ਗਏ ਤੇ ਸਾਧ ਸੰਗਤ ਜਦੋਂ ਰਾਤ ਮੁੱਕੀ ਚੰਦਰਮਾ ਦਿਸਣੋਂ ਹਟਿਆ, ਫੁੱਲ ਮੁਰਝਾ ਗਏ। ਐਸੇ ਫੁੱਲ ਵੀ ਨੇ ਜਿਵੇਂ ਕਮਲ ਦਾ ਫੁੱਲ ਹੈ, ਉਹ ਸੂਰਜ ਚੜ੍ਹਨ ਨਾਲ ਖਿੜਦਾ। ਇੱਕ ਰਾਤ ਦੀ ਰਾਣੀ ਵੀ ਸਾਧ ਸੰਗਤ ਹੁੰਦੀ, ਬੜੀ ਸੁਗੰਧੀ ਹੁੰਦੀ ਉਹਨਾਂ ਦੀ ਫੁੱਲਾਂ ਦੀ। ਦਾਸ ਨੇ ਦੇਖੇ ਦੀ ਆ, ਫੁੱਲ ਕਾਫੀ ਉੱਚਾ ਹੁੰਦਾ ਬੂਟਾ, ਜਿਵੇਂ ਗੁਲਾਬ ਦਾ ਬੂਟਾ ਨਾ, ਪਰ ਉਹਦੇ ਪੱਤੇ ਚੌੜੇ ਹੁੰਦੇ ਆ, ਉਹਨੂੰ ਰਾਤ ਦੀ ਰਾਣੀ ਕਹਿੰਦੇ ਨੇ। ਬੜੀ ਸੁਗੰਧੀ ਹੁੰਦੀ ਉਹਨਾਂ ਫੁੱਲਾਂ ਦੀ, ਪਰ ਉਹਦੇ ਜਿਹੜੇ ਫੁੱਲ ਆ ਉਹ ਰਾਤ ਨੂੰ ਹੀ ਖਿੜਦੇ, ਸਵੇਰ ਹੁੰਦੀ ਆ ਮੁਰਝਾ ਜਾਂਦੇ, ਕੁਮਲਾ ਜਾਂਦੇ, ਫਿਰ ਰਾਤ ਪਊਗੀ ਫਿਰ ਖਿੜ ਪੈਣਗੇ। ਭਾਵ ਸਾਧ ਸੰਗਤ ਇਹ ਹੈ ਕਿ ਜਿਹੜੇ ਗੁਰਮੁਖ ਜਨ ਹਨ, ਗੁਰਮੁਖ ਜਿਹਨਾਂ ਦਾ ਮੁੱਖ ਗੁਰੂ ਵਾਲੇ ਪਾਸੇ ਹੈ, ਜਿਹੜੇ ਸਤਿਗੁਰੂ ਨੂੰ ਸਮਰਪਿਤ ਹੋ ਗਏ, ਗੁਰੂ ਦੇ ਚਰਨਾਂ ਨਾਲ ਸੁਰਤ ਬਿਰਤੀ ਕਰਕੇ ਜਿਹੜੇ ਜੁੜਨ ਵਾਲੇ ਨੇ, ਜਦੋਂ ਉਹ ਸੱਚੇ ਪ੍ਰਭੂ ਦਾ ਸੱਚਾ ਨਾਮ ਜਪਦੇ ਆ, ਜੁੜਦੇ ਆ ਬਾਣੀ ਨਾਲ, ਸ਼ਬਦ ਨਾਲ, ਸਤਿਗੁਰ ਦੇ ਚਰਨਾਂ ਵਿੱਚ ਆਣ ਕੇ ਬਾਣੀ ਪੜ੍ਹਦੇ, ਗਾਉਂਦੇ, ਕਮਾਉਂਦੇ ਨੇ, ਫਿਰ ਉਹਨਾਂ ਨੂੰ ਵਿਗਾਸ ਮਿਲਦਾ ਹੈ, ਖੜਾਓ ਮਿਲਦਾ ਹੈ, ਆਨੰਦਿਤ ਹੋ ਜਾਂਦੇ ਨੇ। ਜਿਵੇਂ ਫੁੱਲ ਕਮਲ ਦਾ ਸੂਰਜ ਨੂੰ ਵੇਖ ਕੇ ਖਿੜਦਾ ਆ, ਗੁਰਸਿੱਖਾਂ ਦੇ ਜੀਵਨ ਵਿੱਚ ਖੜਾਓ ਆ ਜਾਂਦਾ ਜਦੋਂ ਸਤਿਗੁਰੂ ਦਾ ਵੇਲ ਹੁੰਦਾ ਹੈ। ਜਿਵੇਂ ਪਹਿਲਾਂ ਪ੍ਰੇਮ ਦੀਆਂ ਦਲੀਲਾਂ ਵੀ ਦਿੱਤੀਆਂ, ਇਸੇ ਤਰ੍ਹਾਂ ਫਿਰ ਗੁਰਸਿੱਖਾਂ ਦਾ ਪਿਆਰ ਸਤਿਗੁਰੂ ਦੇ ਚਰਨਾਂ ਨਾਲ ਹੈ ਤੇ ਸਤਿਗੁਰੂ ਦਾ ਪਿਆਰ ਆਪਣੇ ਗੁਰਸਿੱਖਾਂ ਦੇ ਨਾਲ। ਗੁਰਮੁਖ ਸੁਖ ਫਲ ਅਲੱਖ ਲਖੰਦਾ, ਕਹਿਣ ਲੱਗੇ ਜਿਹੜੇ ਗੁਰਮੁਖ ਜਨ ਹਨ ਉਹ ਆਤਮਿਕ ਫਲ, ਸਹਿਜ ਅਵਸਥਾ ਦੇ ਫਲ ਨੂੰ ਪ੍ਰਾਪਤ ਕਰ ਲੈਂਦੇ ਹਨ, ਜੋ ਕਿ ਅਲੱਖ ਹੈ, ਪਰੰਤੂ ਗੁਰਮੁਖ ਜਨ ਉਸ ਨੂੰ ਲੱਖ ਲੈਂਦੇ ਹਨ। ਆਤਮਿਕ ਆਨੰਦ, ਆਤਮਿਕ ਰਸ ਸਾਧ ਸੰਗਤ ਜਿਨ੍ਹਾਂ ਨੇ ਮਾਣਿਆ ਹੈ, ਜਿਨ੍ਹਾਂ ਨੇ ਪ੍ਰਭੂ ਦੇ ਚਰਨਾਂ ਕਮਲਾਂ ਦਾ ਆਨੰਦ ਤੇ ਰਸ ਮਾਣਿਆ ਹੈ, ਜਿਨ੍ਹਾਂ ਨੇ ਆਪਣੇ ਅੰਤਸ਼ ਕਰਨ ਵਿੱਚੋਂ ਆਤਮਿਕ ਸੁੱਖ ਮਾਣਿਆ ਹੈ, ਉਹਨਾਂ ਨੂੰ ਹੀ ਇਸ ਗੱਲ ਦਾ ਪਤਾ ਹੈ ਕਿ ਉਹ ਕੈਸਾ ਆਨੰਦ ਹੈ, ਕੈਸਾ ਰਸ ਹੈ ਜੋ ਸਾਡੇ ਕਹਿਣ ਤੋਂ, ਬੋਲਣ ਤੋਂ, ਵਿਚਾਰਨ ਤੋਂ ਪਰੇ ਹੈ। ਭਾਵ ਆਪਾਂ ਉਸ ਦਾ ਅੰਤ ਨਹੀਂ ਪਾ ਸਕਦੇ, ਪਰ ਉਹ ਪਿਆਰ ਦੇ ਵਿੱਚ ਭਿੱਜ ਕੇ, ਪ੍ਰੇਮ ਵਿੱਚ ਭਿੱਜ ਕੇ ਗੁਰਮੁਖ ਜਨਾਂ ਨੇ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਪ੍ਰਾਪਤ ਕਰ ਲਿਆ ਹੈ। ਵਾਰ ਛੱਬਵੀਂ ਪੌੜੀ 29 ਵਿੱਚ ਪਾਵਨ ਪਵਿੱਤਰ ਬਚਨ ਹੋਰ ਪ੍ਰਮਾਣ ਦੇ ਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਵਰਣਨ ਕਰ ਰਹੇ ਨੇ। ਪਾਰਸ ਵੰਸ਼ੀ ਹੋਏ ਕੈ ਸਭਨਾ ਧਾਤੂ ਮੇਲ ਮਿਲੰਦਾ, ਚੰਦਨ ਵਾਸ ਸੁਭਾਉ ਹੈ ਅਫਲ ਸਫਲ ਵਿੱਚ ਵਾਸ ਤਰੰਦਾ, ਲੱਖ ਤਰੰਗੀ ਗੰਗ ਹੋਏ ਨਦੀਆਂ ਨਾਲੇ ਗੰਗ ਹੋਵੰਦਾ, ਦਾਵਾ ਦੁੱਧ ਪੀਆ ਲਿਆ ਪਾਤਸ਼ਾਹ ਕੋਕਾ ਭਾਵੰਦਾ, ਲੂਣ ਖਾਏ ਪਾਤਸ਼ਾਹ ਦਾ ਕੋਕਾ ਚਾਕਰ ਹੋਏ ਵਲੰਦਾ, ਸਤਿਗੁਰ ਵੰਸ਼ੀ ਪਰਮ ਹੰਸ ਗੁਰਸਿੱਖ ਹੰਸ ਵੰਸ਼ ਨਿਭਾਉਂਦਾ, ਪਿਓ ਦਾਦੇ ਦੇ ਰਾਹ ਚਲੰਦਾ, ਪਿਓ ਦਾਦੇ ਦੇ ਰਾਹ ਚਲੰਦਾ। ਬੜੇ ਪਿਆਰੇ ਦ੍ਰਿਸ਼ਟਾਂਤ ਦਿੱਤੇ ਨੇ। ਕਹਿਣ ਲੱਗੇ ਪਾਰਸ ਵੰਸ਼ੀ ਹੋਏ ਕੈ ਸਭਨਾ ਧਾਤੂ ਮੇਲ ਮਿਲੰਦਾ, ਪਾਰਸ ਦੀ ਵੰਸ਼ ਵਿੱਚੋਂ ਹੋ ਕੇ ਜਿਹੜੇ ਅਗਾਂਹ ਹੋਰ ਪਾਰਸ ਨੇ, ਸਾਰੀਆਂ ਧਾਤਾਂ ਨੂੰ ਆਪਣੇ ਮੇਲ ਵਿੱਚ ਮਿਲਾ ਲੈਂਦਾ ਹੈ। ਲੋਹਾ ਲਾ ਦਿਓ ਪਾਰਸ ਨਾਲ ਤਾਂ ਵੀ ਸੋਨਾ ਬਣਾ ਦੇਗਾ, ਪਾਰਸ ਦੇ ਨਾਲ ਤਾਂਬਾ ਲਾ ਦਿਓ ਉਹਨੂੰ ਵੀ ਸੋਨਾ ਬਣਾ ਦੇਗਾ, ਪਾਰਸ ਦੇ ਨਾਲ ਕੋਈ ਜਿਸਤ ਆਦਿਕ ਲਾ ਦਿਓ, ਚਾਂਦੀ ਲਾ ਦਿਓ ਉਹਦੇ ਨਾਲ, ਕਲੀ ਉਹਦੇ ਨਾਲ ਲਾ ਦਿਓ, ਸੋਨਾ ਹੀ ਬਣਾ ਦੇਗਾ। ਕਹਿਣ ਲੱਗੇ ਇਸੇ ਤਰ੍ਹਾਂ ਗੁਰੂ ਦੇ ਸਿੱਖ ਹੋਰਨਾਂ ਜਗਿਆਸੂਆਂ ਨੂੰ ਵੀ ਗੁਰੂ ਘਰ ਦਾ ਉਪਦੇਸ਼ ਦਿੰਦੇ ਆ ਤੇ ਸਤਿਗੁਰ ਦੇ ਚਰਨਾਂ ਨਾਲ ਜੋੜ ਕੇ ਉਹਨਾਂ ਨੂੰ ਵੀ ਗੁਰਸਿੱਖੀ ਵਿੱਚ ਲਿਆ ਕੇ ਆਪਣੇ ਜੈਸਾ ਬਣਾ ਲੈਂਦੇ। ਇਹ ਗੁਰਸਿੱਖਾਂ ਦਾ ਸੁਭਾਅ ਹੈ। ਗੁਰ ਪਾਰਸ ਹਮ ਲੋਹ ਮਿਲ ਕੰਚਨ ਹੋਇਆ ਰਾਮ, ਜੋਤੀ ਜੋਤ ਮਿਲਾਏ ਕਾਇਆ ਗੜ ਸੋਹਿਆ ਰਾਮ। ਪਹਿਲਾਂ ਪਾਰਸ ਦਾ ਪ੍ਰਮਾਣ ਦਿੱਤਾ, ਹੁਣ ਫੁਰਮਾਨ ਕਰਦੇ ਨੇ ਚੰਦਨ ਵਾਸ ਸੁਭਾਉ ਹੈ ਅਫਲ ਸਫਲ ਵਿੱਚ ਵਾਸ ਤਰੰਦਾ। ਇੱਕ ਬਾਂਸ ਦੇ ਰੁੱਖ ਨੂੰ ਛੱਡ ਕੇ ਬਾਕੀ ਸਾਰੇ ਦੇ ਸਾਰੇ ਜਿੰਨੇ ਦਰਖਤ ਚੰਦਨ ਦੇ ਨੇੜੇ ਤੇੜੇ ਉੱਗੇ ਹੁੰਦੇ ਆ, ਭਾਵੇਂ ਕੋਈ ਫਲਦਾਰ ਦਰਖਤ ਹੋਵੇ ਤੇ ਭਾਵੇਂ ਫਲ ਤੋਂ ਬਿਨਾਂ ਵੀ ਹੋਵੇ, ਚੰਦਨ ਦੀ ਵਾਸ਼ਨਾ ਦਾ ਇਹ ਸੁਭਾਅ ਹੈ ਕਿ ਕੋਈ ਵੀ ਬਿਰਸ਼ ਉਹਦੇ ਪਾਸ ਉੱਗਾ ਆ ਉਹਨੂੰ ਚੰਦਨ ਹੀ ਕਰ ਦਿੰਦਾ। ਚੰਦਨ ਦੇ ਵਿੱਚੋਂ ਜੈਸੀ ਸੁਗੰਧੀ ਆਉਂਦੀ ਹੈ, ਉਹਦੇ ਕੋਲ ਅਰਿੰਡ ਦਾ ਰੁੱਖ ਉੱਗਿਆ ਹੋਵੇ, ਨਿੰਮ ਉੱਗੀ ਹੋਵੇ, ਸਿੰਬਲ ਉੱਗਿਆ ਹੋਵੇ, ਸਾਰਿਆਂ ਨੂੰ ਉਹ ਆਪਣੇ ਵਰਗੇ ਬਣਾ ਲੈਂਦਾ ਹੈ। ਗੱਲ ਕੀ, ਗੁਰਸਿੱਖਾਂ ਦਾ ਜੀਵਨ ਦੱਸਣਾ ਹੈ ਕਿ ਕੈਸਾ ਹੈ ਉਹਨਾਂ ਦਾ ਜੀਵਨ, ਜਿਵੇਂ ਚੰਦਨ ਨਾਲ ਦੇ ਰੁੱਖਾਂ ਨੂੰ ਆਪਣੇ ਜੈਸਾ ਬਣਾ ਲਏ, ਪਾਰਸ ਨਾਲ ਕੋਈ ਧਾਤ ਲਾ ਦਈਏ ਲੋਹਾ ਤਾਂਬਾ ਆਦਿਕ ਉਹਨੂੰ ਸੋਨਾ ਬਣਾ ਦੇ, ਏਦਾਂ ਗੁਰੂ ਦੇ ਸਿੱਖਾਂ ਦਾ ਜੀਵਨ ਆ। ਗੁਰੂ ਦੇ ਸਿੱਖ ਦੇ ਕੋਲ ਕੋਈ ਬੈਠਾ ਉਹਨੂੰ ਪਹਿਲਾਂ ਵਰਗਾ ਨਹੀਂ ਉਹਨੇ ਰਹਿਣ ਦੇਣਾ, ਕੀ ਕਰਨਾ ਜੀ, ਪਹਿਲਾਂ ਨਾਲੋਂ ਉਹਨੇ ਸੋਹਣਾ ਬਣਾ ਦੇਣਾ, ਉੱਤਮ ਬਣਾ ਦੇਣਾ ਉਹਨੇ। ਤਾਂ ਭਗਤ ਕਬੀਰ ਸਾਹਿਬ ਜੀ ਦਾ ਵੀ ਦ੍ਰਿਸ਼ਟਾਂਤ ਦਏਗਾ ਕਿ ਉਹ ਕਿਸ ਤਰ੍ਹਾਂ ਦੇ ਬਚਨ ਵਰਣਨ ਕਰਦੇ ਨੇ ਕਿ ਕਿਵੇਂ ਕਿਵੇਂ ਰੱਬ ਦੇ ਪਿਆਰੇ ਜਿਹੜੇ ਆ ਉਹ ਆਪਣੀ ਸੰਗਤ ਵਿੱਚ ਰੱਖ ਕੇ ਸਾਨੂੰ ਆਪਣੇ ਜੈਸਾ ਬਣਾ ਲੈਂਦੇ। ਬਚਨ ਵਰਤ ਰਹੇ ਨੇ ਭਾਈ ਗੁਰਦਾਸ ਜੀ, ਲੱਖ ਤਰੰਗੀ ਗੰਗ ਹੋਏ ਨਦੀਆਂ ਨਾਲੇ ਗੰਗ ਹੋ ਬੰਦਾ। ਲੱਖਾਂ ਨਦੀਆਂ ਨਾਲੇ ਤਰੰਗਾਂ ਵਾਲੀ ਗੰਗਾ ਦੇ ਨਾਲ ਮਿਲ ਕੇ ਗੰਗਾ ਦਾ ਹੀ ਰੂਪ ਹੋ ਜਾਂਦੇ ਹਨ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਵੀ ਬਚਨ ਆਖਿਆ ਬਾਣੀ ਚ, ਬਿਲਾਵਲ ਰਾਗ ਦੀ ਵਾਰ ਵਿੱਚ ਚੌਥੇ ਗੁਰਦੇਵ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਬਚਨ ਹੈ, ਜਿਉਂ ਮੀਂਹ ਉੱਠੇ, ਜਿਵੇਂ ਮੀਂਹ ਪਵੇ ਤਾਂ ਕੀ, ਜਿਉਂ ਮੀਂਹ ਉੱਠੇ ਗਲੀਆਂ ਨਾਲਿਆਂ ਟੋਭਿਆਂ ਕਾ ਜਲ ਜਾਏ ਪਵੇ ਵਿੱਚ ਸੁਰਸਰੀ। ਸੁਰਸਰੀ ਦਾ ਅਰਥ ਹੈ ਗੰਗਾ। ਸੁਰਸਰੀ ਮਿਲਤ ਪਵਿੱਤਰ ਪਾਵਨ ਹੋਏ ਜਾਵੇ। ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਫਰਮਾਨ ਕਹਿੰਦੇ, ਜਿਵੇਂ ਬੜਾ ਤੇਜ ਮੀਂਹ ਪਿਆ, ਗਲੀਆਂ ਦਾ ਪਾਣੀ, ਨਾਲਿਆਂ ਦਾ ਪਾਣੀ, ਟੋਭਿਆਂ ਦਾ ਪਾਣੀ ਅਤੇ ਗਲੀਆਂ ਦਾ ਪਾਣੀ ਵਹਿੰਦਾ 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 ਚੱਲਦਾ ਚੱਲਦਾ ਗੰਗਾ ਵਿੱਚ ਜਾ ਕੇ ਪੈ ਗਿਆ। ਤੇ ਜਦੋਂ ਪਾਣੀ ਗੰਗਾ ਵਿੱਚ ਜਾ ਕੇ ਪਿਆ, ਭਾਵੇਂ ਉਹ ਗੰਦਾ ਸੀ, ਮੈਲਾ ਸੀ, ਪਰ ਗੰਗਾ ਵਿੱਚ ਪੈ ਕੇ ਗੰਗਾ ਦਾ ਰੂਪ ਹੋ ਗਿਆ, ਗੰਗਾ ਦਾ ਹੀ ਰੂਪ ਧਾਰਨ ਕਰ ਗਿਆ ਉਹ। ਇਸੇ ਤਰ੍ਹਾਂ ਕੋਈ ਮੈਲੇ ਜੀਵਨ ਵਾਲਾ ਵੀ ਹੋਵੇ, ਭੈੜੇ ਜੀਵਨ ਵਾਲਾ ਵੀ ਹੋਵੇ, ਸਾਧ ਸੰਗਤ ਜੇ ਕਿਤੇ ਚੱਲਦਾ ਚੱਲਦਾ ਸੰਸਾਰ ਜਗਤ ਦੇ ਵਿੱਚ ਸਤਿਗੁਰੂ ਜੀ ਦੀ ਸ਼ਰਨ ਵਿੱਚ ਆ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ, ਗੁਰਸਿੱਖਾਂ ਦੀ ਸੰਗਤ ਵਿੱਚ ਆ ਗਿਆ, ਸਤ ਸੰਗਤ ਵਿੱਚ ਕੋਈ ਆ ਗਿਆ, ਤਾਂ ਸਤਿਗੁਰ ਨੇ ਆਪਣੀ ਸ਼ਰਨ ਵਿੱਚ ਰੱਖ ਕੇ ਉਹਨੂੰ ਸੋਹਣਾ ਬਣਾ ਦੇਣਾ। ਜਿਵੇਂ ਗਲੀਆਂ ਨਾਲਿਆਂ ਟੋਭਿਆਂ ਦਾ ਜਲ ਗੰਗਾ ਵਿੱਚ ਜਾ ਕੇ ਜਾ ਮਿਲੇ ਤੇ ਸਾਧ ਸੰਗਤ ਉਹ ਗੰਗਾ ਦਾ ਹੀ ਰੂਪ ਧਾਰਨ ਕਰ ਜਾਂਦਾ ਹੈ। ਇਸੇ ਤਰ੍ਹਾਂ ਬਾਕੀ ਪ੍ਰਮਾਣ ਵੀ ਦੇ ਰਹੇ, ਚੰਦਨ ਦੇ ਕੋਲ ਉੱਗ ਕੇ ਸਾਰੇ ਚੰਦਨ, ਪਾਰਸ ਦੇ ਨਾਲ ਲੋਹਾ ਤਾਂਬਾ ਲੱਗ ਗਿਆ ਸੋਨਾ, ਗੰਗਾ ਵਿੱਚ ਜਾ ਕੇ ਛੋਟੇ ਮੋਟੇ ਨਾਲੇ ਨਦੀਆਂ ਗੰਗਾ ਦਾ ਰੂਪ ਹੋ ਗਏ। ਦ੍ਰਿਸ਼ਟਾਂਤ ਹੋਰ ਬੜਾ ਪਿਆਰਾ ਦਿੱਤਾ, ਇੱਕ ਦਾਵਾ ਦੁੱਧ ਪੀਆ ਲਿਆ ਪਾਤਸ਼ਾਹ ਕੋਕਾ ਭਾਵੰਦਾ। ਕੋਕਾ, ਇੱਕ ਤੇ ਕੋਕਾ ਹੁੰਦਾ ਨਾ ਜਿਵੇਂ ਔਰਤਾਂ ਨੱਕ ਚ ਪਾਉਂਦੀਆਂ ਕੋਈ ਸੋਨੇ ਆਦਿਕ ਦਾ, ਇਹ ਉਹ ਕੋਕਾ ਨਹੀਂ। ਇੱਥੇ ਜਿਹੜੇ ਬਾਦਸ਼ਾਹ ਲੋਕਾਂ ਨੂੰ ਦੁੱਧ ਪਿਆਉਂਦੇ ਸੀ ਸ਼ਾਮ ਨੂੰ, ਇਹ ਸਪੈਸ਼ਲ ਲੋਕ ਰੱਖੇ ਹੁੰਦੇ ਸੀ, ਰਾਤ ਨੂੰ ਉਹਨੇ ਦੁੱਧ ਗਰਮ ਕਰਕੇ ਬਾਦਸ਼ਾਹ ਦੇ ਕਮਰੇ ਚ ਲੈ ਕੇ ਜਾਣਾ, ਜਦੋਂ ਵੀ ਉਹਨੇ ਦੁੱਧ ਪੀਣਾ ਬਾਦਸ਼ਾਹ ਨੇ, ਤੇ ਉਹ ਜਿਹੜਾ ਦੁੱਧ ਪਿਆਉਣ ਵਾਲਾ ਹੁੰਦਾ ਸੀ ਉਹਨੂੰ ਕੋਕਾ ਕਹਿੰਦੇ ਸੀ। ਰਸੋਈਆ ਵੱਖਰਾ ਹੁੰਦਾ ਬਾਦਸ਼ਾਹ ਦਾ, ਜਿਹੜੇ ਵੱਡੇ ਬਾਦਸ਼ਾਹ ਲੋਕ ਹੁੰਦੇ ਸੀ ਪਿੱਛੇ ਉਹਨਾਂ ਦੇ ਆਪਣੇ ਰਸੋਈਏ ਜਿਨ੍ਹਾਂ ਨੇ ਰਸੋਈ ਤਿਆਰ ਕਰਨੀ ਹੁੰਦੀ ਸੀ, ਉਹ ਬਕਾਇਦਾ ਜਿਹੜੀ ਬਾਦਸ਼ਾਹ ਨੇ ਰੋਟੀ ਖਾਣੀ ਆ, ਖਾਣਾ ਖਾਣਾ ਉਹਨੇ, ਉਹ ਰਸੋਈਏ ਨੇ ਆਪ ਤਿਆਰ ਕਰਕੇ ਪੈਕ ਕਰਕੇ ਉਹਦੇ ਉੱਤੇ ਬਕਾਇਦਾ ਸਟੈਂਪ ਲੱਗਦੀ ਸੀ, ਮੋਹਰ ਲੱਗਦੀ ਸੀ ਉਹਦੇ 'ਤੇ ਕਿ ਮੈਂ ਇਹਦੀ ਜਾਂਚ ਪੜਤਾਲ ਕੀਤੀ ਹੈ ਚੰਗੀ ਤਰ੍ਹਾਂ, ਇਹ ਰੋਟੀ ਬਾਦਸ਼ਾਹ ਦੇ ਖਾਣ ਦੇ ਲਾਇਕ ਹੈ ਔਰ ਮੈਂ ਆਪ ਤਿਆਰ ਕਰਕੇ ਆਪ ਪੈਕ ਕੀਤੀ ਹੈ। ਫਿਰ ਬਾਦਸ਼ਾਹ ਲੋਕ ਰੋਟੀ ਖਾਂਦੇ ਸੀ। ਦਾਸ ਦੇ ਕਹਿਣ ਦਾ ਭਾਵ ਸਿਰਫ ਇਹ ਆ ਕਿ ਇਸੇ ਤਰ੍ਹਾਂ ਜਿਵੇਂ ਰਸੋਈਆ ਉਹਨਾਂ ਦਾ ਆਪਣਾ ਜ਼ਿੰਮੇਵਾਰੀ ਹੁੰਦੀ ਸੀ, ਬਾਦਸ਼ਾਹ ਨੂੰ ਕੋਈ ਚੀਜ਼ ਖਵਾ ਨਾ ਦੇਵੇ, ਕੋਈ ਜ਼ਹਿਰ ਆਦਿਕ, ਕਈ ਵੈਰੀ ਦੁਸ਼ਮਣੀ ਹੁੰਦੀ ਉਹਨਾਂ ਦੀ ਲੋਕਾਂ ਨਾਲ, ਕੋਈ ਆਪ ਰਾਜ ਤਖ਼ਤ 'ਤੇ ਬਹਿਣਾ ਚਾਹੇ। ਬਾਦਸ਼ਾਹ ਲੋਕਾਂ ਦੇ ਪਾਸ ਆਪਣੇ ਹੀ ਵੈਦ ਹੁੰਦੇ ਸੀ, ਹਕੀਮ ਉਹਨਾਂ ਦੇ ਆਪਣੇ ਹੁੰਦੇ ਸੀ, ਜਦੋਂ ਵੀ ਉਹਨੇ ਕੋਈ ਬਿਮਾਰ ਹੋਣਾ, ਦੁੱਖ ਸੁੱਖ ਹੋਣਾ, ਉਹਦੇ ਆਪਣੇ ਵੈਦਾਂ ਨੇ ਉਹਨੂੰ ਦਵਾਈ ਦੇਣੀ। ਇਸੇ ਤਰ੍ਹਾਂ ਜਿਹੜਾ ਭੋਜਨ ਆਦਿਕ ਖਵਾਉਣ ਵਾਲਾ ਉਹ ਰਸੋਈਆ ਜਿਹੜਾ ਦੁੱਧ ਗਰਮ ਕਰਕੇ ਬਾਦਸ਼ਾਹ ਨੂੰ ਪਿਆਉਂਦਾ ਸੀ ਉਹਨੂੰ ਕੋਕਾ ਕਹਿੰਦੇ ਸੀ। ਦਾਵਾ ਦੁੱਧ ਪੀਆ ਲਿਆ ਬਾਦਸ਼ਾਹ ਕੋਕਾ ਪਵਨ ਦਾ। ਕਹਿੰਦੇ ਜਿਹੜਾ ਬਾਦਸ਼ਾਹ ਹੁੰਦਾ ਨਾ, ਭਾਵੇਂ ਉਹਨੂੰ ਬਾਕੀ ਵੀ ਸਾਰੇ ਲੋਕ ਚੰਗੇ ਲੱਗਦੇ ਆ, ਪਰ ਜਿਹੜਾ ਉਹ ਕੋਕਾ ਦੁੱਧ ਪਿਆਉਣ ਵਾਲਾ ਉਹ ਬਾਕੀਆਂ ਨਾਲੋਂ ਹੋਰ ਜ਼ਿਆਦਾ ਉਹਨੂੰ ਚੰਗਾ ਲੱਗਦਾ ਹੈ। ਭਾਵੇਂ ਹੈ ਉਹ ਬੰਦਾ ਚਾਕਰੀ ਆ, ਉਹਦਾ ਨੌਕਰੀ ਆ, ਪਰ ਲੂਣ ਖਾਏ ਪਾਤਸ਼ਾਹ ਦਾ ਕੋਕਾ ਚਾਕਰ ਹੋਏ ਵਲੰਦਾ। ਭਾਵੇਂ ਉਹ ਚਾਕਰ ਉਹ ਕੋਕਾ ਬਾਦਸ਼ਾਹ ਦਾ ਹੀ ਲੂਣ ਖਾਂਦਾ ਹੈ, ਤਨਖਾਹ ਲੈਂਦਾ ਉਹਦੇ ਕੋਲ, ਉੱਥੇ ਆਪਣਾ ਰੋਟੀ ਪਾਣੀ ਖਾਂਦਾ, ਭਾਵੇਂ ਪਾਤਸ਼ਾਹ ਦਾ ਉਹ ਲੂਣ ਖਾਂਦਾ, ਨੌਕਰ ਹੈ, ਚਾਕਰ ਹੈ, ਉਹਦੇ ਪਾਸ ਰਹਿੰਦਾ, ਤਨਖਾਹ ਲੈਂਦਾ, ਪਰ ਦੁੱਧ ਪਿਲਾਉਣ ਕਰਕੇ ਉਹ ਬਾਦਸ਼ਾਹ ਨੂੰ ਬਾਕੀਆਂ ਨਾਲੋਂ ਜ਼ਿਆਦਾ ਭਾਉਂਦਾ, ਚੰਗਾ ਲੱਗਦਾ। ਤੇ ਜਿਹੜਾ ਬਾਦਸ਼ਾਹ ਨਾ, ਇੱਥੇ ਇੱਕ ਬਚਨ ਆਇਆ ਵੀ ਉਹਦਾ ਦਾਵਾ ਵੀ ਮੰਨਦਾ ਵਾ, ਵੀ ਉਹਦਾ ਮਾਣ ਰੱਖਦਾ। ਛੋਟਾ ਮੋਟਾ ਕੰਮ ਕੋਈ ਕਹਿ ਦੇਵੇ ਨਾ ਕੋਕਾ ਉਸਨੂੰ ਵੀ ਬਾਦਸ਼ਾਹ ਜੀ ਆਹ ਕੰਮ ਏਦਾਂ ਕਰਨਾ ਆਪਾਂ ਕਿਸੇ ਦਾ, ਜਾਂ ਆਹ ਕਿਸੇ ਦੇ ਆਪਾਂ ਕੰਮ ਆਉਣਾ, ਆਹ ਚੀਜ਼ ਦੀ ਮੈਨੂੰ ਲੋੜ ਆ, ਤੇ ਉਹ ਏਦਾਂ ਦਾਵਾ ਵੀ ਉਹਦਾ ਕੋਕੇ ਦਾ ਮੰਨਦਾ ਬਾਦਸ਼ਾਹ। ਭਾਵ ਉਹਦੇ ਆਖੇ ਲੱਗਦਾ। ਆਖੇ ਲੱਗਣ ਦਾ ਮਤਲਬ ਇਹ ਨਹੀਂ ਵੀ ਉਹ ਬਾਦਸ਼ਾਹ ਛੋਟਾ ਹੋ ਗਿਆ ਤੇ ਕੋਕਾ ਮਹਾਨ ਹੋ ਗਿਆ, ਭਾਵ ਕਿ ਉਹਦਾ ਮਾਣ ਰੱਖਦਾ ਵੀ ਦੱਸ ਬਈ ਕਿਹੜਾ ਕੰਮ ਹੈ ਤੇਰਾ। ਸਾਧ ਸੰਗਤ ਭਾਵ ਇਹੋ ਹੀ ਆ ਕਿ ਜਿਹੜੇ ਨਜ਼ਦੀਕ ਹੋ ਗਏ ਉਹਦੇ, ਨੇੜੇ ਹੋ ਗਏ ਜਿਹੜੇ ਉਹਦੇ, ਉਹਨਾਂ ਦੀ ਬਾਤ ਉਹ ਮੰਨਣ ਲੱਗ ਪੈਂਦਾ, ਹਰ ਕਾਰਜ ਉਹਨਾਂ ਦਾ ਸਵਾਰਨ ਲੱਗ ਪੈਂਦਾ। ਜਿਹੜੇ ਸਿੱਖ ਗੁਰੂ ਦੇ ਨੇੜੇ ਹੋ ਜਾਣ, ਜਿਹੜੇ ਸਿੱਖ ਗੁਰੂ ਨਾਲ ਸਾਂਝ ਪਾ ਲੈਣ, ਹੁਣ ਉਹ ਜਿਹੜਾ ਦੁੱਧ ਪਿਆਉਣ ਵਾਲਾ ਕੋਕਾ ਆ, ਨਮਕ ਬਾਦਸ਼ਾਹ ਦਾ ਹੀ ਖਾਂਦਾ, ਲੂਣ ਬਾਦਸ਼ਾਹ ਦਾ ਹੀ ਖਾਂਦਾ, ਦੁੱਧ ਪਿਆਉਣ ਕਰਕੇ ਉਹਨੂੰ ਪਾਉਂਦਾ ਹੈ, ਚੰਗਾ ਲੱਗਦਾ ਉਹਨੂੰ। ਇਸੇ ਤਰ੍ਹਾਂ ਜਿਹੜੇ ਗੁਰਸਿੱਖ ਹੈ ਨਾ ਜੀ, ਉਹ ਗੁਰੂ ਦੇ ਚਾਕਰ ਹੋ ਜਾਂਦੇ ਆ, ਹੈਗੇ ਚਾਕਰ ਹੀ ਨੇ, ਹੈਗੇ ਗੁਰੂ ਦੇ ਸੇਵਕ ਹੀ ਨੇ, ਗੁਲਾਮ ਹੀ ਨੇ, ਪਰ ਸਤਿਗੁਰੂ ਦੇ ਆਖੇ ਲੱਗਦੇ ਆ, ਗੁਰੂ ਦੀ ਸੇਵਾ ਕਰਨ ਕਰਕੇ ਗੁਰੂ ਨੂੰ ਪਾਉਂਦੇ ਆ। ਤੇ ਇਸ ਕਰਕੇ ਜਿਹੜਾ ਵੀ ਕਾਰਜ ਕਹਿਣ, ਜਿਹੜੀ ਵੀ ਅਰਦਾਸ ਕਰਨ, ਸਤਿਗੁਰ ਤੁਮਰੇ ਕਾਰਜ ਸਵਾਰੇ, ਕਾਰਜ ਸਤਿਗੁਰ ਆਪ ਸਵਾਰਿਆ, ਸਾਰੇ ਦੇ ਸਾਰੇ ਕਾਰਜ ਸਵਾਰਦਾ। ਤਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਸਤਿਗੁਰ ਵੰਸ਼ੀ ਪਰਮ ਹੰਸ, ਗੁਰ ਸਿੱਖ ਹੰਸ ਵੰਸ਼ ਨਿਭਹੰਦਾ। ਸਤਿਗੁਰੂ ਦੀ ਵੰਸ਼ ਦੇ ਜਿਹੜੇ ਪਰਮ ਹੰਸ ਆ, ਉਹ ਪਤਾ ਕੌਣ ਨੇ? ਗੁਰਸਿੱਖ। ਹੰਸਾਂ ਦੀ ਵੰਸ਼ ਵਾਂਗ ਇਹ ਵੀ ਫਿਰ ਆਖਰੀ ਦਮ ਤੱਕ ਨਿਭਦੇ ਆ, ਆਪਣੇ ਸਤਿਗੁਰ ਦਾ ਪੱਲਾ ਨਹੀਂ ਛੱਡਦੇ, ਗੁਰੂ ਦਾ ਪਿਆਰ ਆਪਣੇ ਦਿਲ ਚੋਂ ਤੋੜਦੇ ਨਹੀਂ, ਆਰੇ ਨਾਲ ਚੀਰੇ ਜਾਂਦੇ ਆ, ਪਾਣੀ ਦੀਆਂ ਦੇਗਾਂ ਚ ਉਬਾਲੇ ਖਾ ਜਾਂਦੇ ਆ, ਰੂਹ ਵਿੱਚ ਲਿਪਟ ਕੇ ਸੜ ਜਾਂਦੇ ਆ, ਜਮੂਰਾਂ ਨਾਲ ਮਾਸ ਤੜਵਾ ਲੈਂਦੇ ਆ, ਪਰ ਗੁਰੂ ਦੀ ਵੰਸ਼ ਬੰਸ ਹੋ ਗਏ ਆ, ਗੁਰੂ ਨਾਲੋਂ ਪ੍ਰੀਤ ਨਹੀਂ ਤੋੜਦੇ। ਪਿਓ ਦਾਦੇ ਦੇ ਰਾਹ ਚੱਲਦਾ, ਅਖੀਰਲੀ ਪੰਕਤੀ ਚ ਕਹਿਣ ਲੱਗੇ, ਪਿਓ ਦਾਦੇ ਦੇ ਰਾਹ ਤੇ ਤੁਰਦੇ ਹਨ ਗੁਰਸਿੱਖ। ਪਿਓ ਦਾਦੇ ਦਾ ਮਤਲਬ ਗੁਰੂ ਨਾਨਕ ਸਾਡਾ ਪਿਓ ਦਾਦਾ ਹੈ, ਗੁਰੂ ਨਾਨਕ ਸ਼ਹਿਨਸ਼ਾਹ ਸਾਡਾ ਵੱਡਾ ਵਡੇਰਾ ਹੈ, ਉਹਦੇ ਰਾਹ ਤੇ ਹੀ ਤੁਰਦੇ ਨੇ। ਰਾਹ ਤੇ ਮਤਲਬ ਗੁਰਮਤ ਦੇ ਰਾਹ ਤੇ, ਗੁਰਸਿੱਖੀ ਦੇ ਰਸਤੇ ਦੇ ਉੱਤੇ ਤੁਰਦੇ ਹਨ, ਗੁਰਮਤ ਮਾਰਗ ਨੂੰ ਆਪਣੇ ਜੀਵਨ ਚ ਅਪਣਾਉਂਦੇ ਆ, ਤੇ ਸਤਿਗੁਰ ਦੇ ਚਰਨਾਂ ਨਾਲ ਜੁੜ ਕੇ, ਜਿਵੇਂ ਪਹਿਲੇ ਪ੍ਰਮਾਣ ਦਿੱਤੇ ਸੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਿ ਚੰਦਨ ਦੀ ਸੰਗਤ ਵਿੱਚ ਰਹਿ ਕੇ ਬਾਕੀ ਰੁੱਖ ਵੀ ਚੰਦਨ ਹੋ ਗਏ, ਗੰਗਾ ਵਿੱਚ ਪੈ ਕੇ ਬਾਕੀ ਨਦੀਆਂ ਨਾਲੇ ਵੀ ਗੰਗਾ ਬਣ ਗਏ, ਪਾਰਸ ਨਾਲ ਛੋ ਕੇ ਕਈ ਧਾਤਾਂ ਸੋਨਾ ਹੋ ਗਈਆਂ। ਪਿਓ ਦਾਦੇ ਦੇ ਰਾਹ ਚੱਲਦਾ, ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰੂ ਦੇ ਦਰਸਾਏ ਰਸਤੇ ਦੇ ਉੱਤੇ ਹੀ ਗੁਰਸਿੱਖ ਚੱਲਦਾ ਤੇ ਗੁਰੂ ਦੇ ਚਰਨਾਂ ਨਾਲ ਜੁੜ ਕੇ ਮਹਾਨ ਬਣ ਜਾਂਦਾ, ਸਤਿਗੁਰੂ ਉਹਨੂੰ ਆਪਣੇ ਜੈਸਾ ਬਣਾ ਲੈਂਦੇ। ਗੁਰੂ ਸਿੱਖ, ਸਿੱਖ ਗੁਰੂ ਹੈ, ਏਕੋ ਗੁਰ ਉਪਦੇਸ਼ ਚਲਾਏ। ਦਾਸ ਨੇ ਜਿਵੇਂ ਪਹਿਲਾਂ ਬੇਨਤੀ ਕੀਤੀ ਸੀ, ਇਹ ਪ੍ਰਮਾਣ ਭਗਤ ਕਬੀਰ ਸਾਹਿਬ ਜੀ ਨੇ ਵੀ ਰਾਗ ਭੈਰੋਂ ਵਿੱਚ ਦਿੱਤੇ ਨੇ। ਪਤਾ ਕਦੋਂ ਦਿੱਤੇ ਜੀ? ਭਗਤ ਕਬੀਰ ਸਾਹਿਬ ਨੂੰ ਉਹਦੇ ਘਰ ਦੇ ਵੀ ਕਹਿੰਦੇ ਸੀ ਵੀ ਤੂੰ ਵਿਗੜ ਗਿਆ, ਆਖੇ ਨਹੀਂ ਲੱਗਦਾ ਸਾਡੇ, ਤੇ ਕਬੀਰ ਸਾਹਿਬ ਕਹਿੰਦੇ ਵੀ ਕਿਉਂ ਨਹੀਂ ਆਖੇ ਲੱਗਦਾ? ਉਹ ਕਹਿੰਦੇ ਤੂੰ ਸਾਰਾ ਦਿਨ ਬੰਦਗੀ ਕਰਦਾ ਰਹਿੰਦਾ, ਭਗਤੀ ਕਰਦਾ ਰਹਿੰਦਾ, ਕੰਮ ਨਹੀਂ ਕਰਦਾ ਚੰਗੀ ਤਰ੍ਹਾਂ। ਹੁਣ ਖਿਮਾ ਕਰਨਾ, ਇਹਦਾ ਮਤਲਬ ਇਹ ਨਾ ਸਮਝਣਾ ਕਿ ਸ਼ਾਇਦ ਭਗਤ ਕਬੀਰ ਸਾਹਿਬ ਨੇ ਕੰਮ ਕਾਰ ਛੱਡ ਦਿੱਤਾ ਸੀ। ਕੰਮ ਕਾਰ ਨਹੀਂ ਸੀ ਛੱਡੇ, ਘਰ ਦੇ ਲੋਕ ਕਹਿੰਦੇ ਸੀ, ਆਲੇ ਦੁਆਲੇ ਦੇ ਕਹਿੰਦੇ ਸੀ ਵੀ ਹਰ ਵੇਲੇ ਕੰਮ ਕਾਰ ਹੀ ਕਰਦਾ ਰਹੇ, ਇਹ ਜਿਹੜੇ ਕੰਮ ਇਹਨੇ ਛੋਹ ਲਏ, ਇਹ ਗੰਗਾ 'ਤੇ ਨਹਾਉਣ ਨਹੀਂ ਜਾਂਦਾ, ਦਾਨ ਪੁੰਨ ਨਹੀਂ ਕਰਦਾ, ਹੋਰ ਜਿਹੜੇ ਸਾਡੇ ਵੱਡਿਆਂ ਵਡੇਰਿਆਂ ਦੇ ਕਰਮ ਸੀਗੇ ਉਹ ਇਹਨੇ ਛੱਡ ਦਿੱਤੇ। ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਇਹ ਗੱਲ ਆਪਣੀ ਹੋਰ ਬਾਣੀ ਚ ਵੀ ਇੱਕ ਜਗ੍ਹਾ ਤੇ ਜ਼ਿਕਰ ਆਇਆ ਕਿ ਸਾਤ ਸੂਤ ਇਨ ਮੁੰਡੀਆਂ ਖੋਏ, ਇਹ ਮੁੰਡੀਆਂ ਕਿਉਂ ਨਾ ਮੋਇਓ, ਮਾਂ ਕਹਿ ਰਹੀ ਕਬੀਰ ਸਾਹਿਬ ਜੀ। ਕਹਿੰਦੇ ਸਾਹਿਬ ਇਹਨੇ ਤਾਣਾ ਬਾਣਾ ਸੂਤ ਸਾਤ ਖੱਡੀ ਬੁਣਨੀ ਇਹਨੇ ਛੱਡ ਦਿੱਤੀ ਹੈ, ਮਰ ਕਿਉਂ ਨਹੀਂ ਜਾਂਦਾ ਹੈ? ਜੋ ਸਾਡੇ ਵੱਡਿਆਂ ਵਡੇਰਿਆਂ ਤੋਂ ਰੀਤਾਂ ਰਸਮਾਂ ਚੱਲਦੀਆਂ ਆਈਆਂ, ਤੀਰਥਾਂ ਤੇ ਨਹਾਉਣਾ, ਤੀਰਥਾਂ ਤੇ ਜਾਣਾ, ਦਾਨ ਪੁੰਨ ਕਰਨੇ, ਉਹ ਸਾਰੇ ਦਾ ਸਾਰਾ ਕੁਝ ਇਹਨੇ ਛੱਡ ਦਿੱਤਾ ਕਬੀਰ ਨੇ। ਕਬੀਰ ਸਾਹਿਬ ਕਹਿੰਦੇ ਹਾਂ ਛੱਡਿਆ। ਆਹ ਜਿਹੜਾ ਬਚਨ ਹੈ ਸਾਧ ਸਿੰਘ ਦੀ ਭਗਤ ਕਬੀਰ ਸਾਹਿਬ ਦਾ ਹੈ। ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪਰਾਨ, ਕਬੀਰ ਸਾਹਿਬ ਦਾ ਬਚਨ ਹੈ। ਉਹ ਕਹਿੰਦੇ ਮੈਂ ਨਹੀਂ ਇਹਨਾਂ ਤੋਂ ਕਿਸੇ ਨੂੰ ਮੰਨਦਾ। ਹੁਣ ਬਚਨ ਸੁਣਿਓ, ਭਗਤ ਕਬੀਰ ਸਾਹਿਬ ਜੀ ਨੂੰ ਜਦੋਂ ਕਹਿੰਦੇ ਨਾ ਵੀ ਇਹ ਵਿਗੜ ਗਿਆ, ਤੇ ਕਬੀਰ ਸਾਹਿਬ ਕਹਿੰਦੇ ਗੱਲ ਤੁਹਾਡੀ ਠੀਕ ਜੇ ਭਾਈ, ਮੈਂ ਵਿਗੜਿਆ ਵਾਂ, ਪਰ ਮੈਂ ਤੁਹਾਨੂੰ ਇਹ ਜ਼ਰੂਰ ਦੱਸਣਾ ਵੀ ਮੈਂ ਵਿਗੜਿਆ ਕਿੱਦਾਂ, ਕਿਵੇਂ ਦਾ ਵਿਗੜਿਆ ਮੈਂ। ਆ ਬਚਨ ਉਚਾਰਨ ਕੀਤੇ, ਕਹਿਣ ਲੱਗੇ ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ। ਕਹਿਣ ਲੱਗੇ ਮੈਂ ਵਿਗੜ ਤੇ ਗਿਆ, ਮੇਰੇ ਚ ਵਿਗੜਨ ਦਾ ਮਤਲਬ ਚੇਂਜ ਆ ਜਾਣੀ, ਬਦਲਾਓ ਆ ਗਿਆ ਮੇਰੇ ਚ, ਮੈਂ ਪਹਿਲਾਂ ਵਾਲਾ ਨਹੀਂ ਰਹਿ ਗਿਆ, ਪਰ ਮੈਂ ਵਿਗੜਿਆ ਇਸ ਤਰ੍ਹਾਂ ਵਾ ਵੀ ਜਿਵੇਂ ਇੱਕ ਆਮ ਨਦੀ ਗੰਗਾ ਵਿੱਚ ਪੈ ਕੇ ਵਿਗੜ ਜਾਂਦੀ ਹੈ, ਪਹਿਲਾਂ ਵਾਲੀ ਨਹੀਂ ਰਹਿ ਜਾਂਦੀ, ਗੰਗਾ ਬਣ ਗਈ ਉਹਦੇ। ਕਹਿਣ ਲੱਗੇ ਤੁਹਾਡੀ ਗੱਲ ਠੀਕ ਹੈ ਵੀ ਮੈਂ ਪਹਿਲਾਂ ਨਾਲੋਂ ਵਿਗੜਿਆ ਵਾਂ, ਪਰ ਏਦਾਂ ਵਿਗੜਿਆ ਵਾਂ ਜਿਵੇਂ ਚੰਦਨ ਦੇ ਕੋਲ ਉੱਗ ਕੇ ਕੋਈ ਹੋਰ ਦਰਖਤ ਲੱਗੇ, ਸਿੰਬਲ ਆਦਿਕ ਦਾ, ਰਿੰਡ ਦਾ, ਉਹ ਵਿਗੜ ਜਾਂਦਾ, ਪਹਿਲਾਂ ਵਾਲਾ ਨਹੀਂ ਰਹਿ ਜਾਂਦਾ, ਚੰਦਨ ਦਾ ਰੂਪ ਹੋ ਜਾਂਦਾ। ਕਹਿੰਦੇ ਹਾਂ ਮੈਂ ਵਿਗੜਿਆ ਵਾਂ, ਪਰ ਇੰਜ ਜਿਵੇਂ ਪਾਰਸ ਨਾਲ ਲੱਗ ਕੇ ਤਾਂਬਾ ਵਿਗੜ ਜਾਂਦਾ, ਬਦਲ ਜਾਂਦਾ, ਪਹਿਲਾਂ ਵਾਲਾ ਨਹੀਂ ਰਹਿੰਦਾ ਪਰ ਉਹ ਸੋਨਾ ਬਣ ਜਾਂਦਾ। ਕਹਿੰਦੇ ਮੈਂ ਵੀ ਸੰਤ ਜਨਾਂ ਦੀ ਸੰਗਤ ਵਿੱਚ ਪੈ ਕੇ ਵਿਗੜ ਗਿਆ ਵਾਂ, ਪਹਿਲਾਂ ਵਾਲਾ ਨਹੀਂ ਰਹਿ ਗਿਆ। ਪੁੱਛਿਆ ਕਬੀਰ ਸਾਹਿਬ ਤੁਸੀਂ ਕੀ ਬਣ ਗਏ? ਕਹਿੰਦੇ ਸੰਤ ਜਨਾਂ ਦੀ ਸੰਗਤ 'ਚ ਪੈ ਕੇ ਮੈਂ ਇਹ ਨਹੀਂ ਵੀ ਸੰਤ ਬਣ ਗਿਆ, ਕਹਿੰਦੇ ਉਹਨਾਂ ਦੀ ਸੰਗਤ 'ਚ ਬਹਿ ਕੇ ਮੈਨੂੰ ਉਹਨਾਂ ਰੱਬ ਰੂਪ ਹੀ ਬਣਾ ਦਿੱਤਾ। ਇਹੋ ਜਿਹਾ ਤਾਂ ਹਰ ਕੋਈ ਵਿਗੜੇ। ਹੁਣ ਬਚਨ ਸਾਰੇ ਸਰਵਣ ਕਰਿਆ ਜੇ, ਗੰਗਾ ਕਹਿ ਸੰਗ ਸਲਤਾ ਬਿਗਰੀ, ਸੋ ਸਲਤਾ ਗੰਗਾ ਹੋਏ ਨਿਬਰੀ, ਬਿਗਰੇ ਉਹ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤ ਹੈ ਨਾ ਜਾਈ। ਹੁਣ ਮੈਂ ਸੱਚ ਦਾ ਪੱਲਾ ਛੱਡ ਕੇ ਕਿਤੇ ਹੋਰ ਨਹੀਂ ਜਾਂਦਾ, ਰੱਬ ਦੇ ਨਾਮ ਦੀ ਦੁਹਾਈ ਦਿੰਦਾ ਫਿਰਦਾ, ਹੁਣ ਮੈਂ ਚੇਂਜ ਹੋ ਗਿਆ ਪਹਿਲਾਂ ਨਾਲ। ਚੰਦਨ ਕਹਿ ਸੰਗ ਤਰਵਰ ਬਿਗਰਿਓ, ਸੋ ਤਰਵਰ ਚੰਦਨ ਹੋਏ ਨਿਬਰਿਓ, ਪਾਰਸ ਕਹਿ ਸੰਗ ਤਾਂਬਾ ਬਿਗਰਿਓ, ਸੋ ਤਾਂਬਾ ਕੰਚਨ ਹੋਏ ਨਿਬਰਿਓ। ਅਖੀਰਲੀਆਂ ਪੰਕਤੀਆਂ ਚ ਕੀ ਆਖਿਆ? ਸੰਤਨ ਸੰਗ ਕਬੀਰਾ ਵਿਗੜਿਓ, ਸੰਤ ਜਨਾਂ ਦੀ ਸੰਗਤ ਕਰਕੇ ਕਬੀਰ ਵਿਗੜ ਗਿਆ, ਬਦਲ ਗਿਆ ਪਹਿਲਾਂ ਨਾਲੋਂ। ਪੁੱਛਿਆ ਕੀ ਬਦਲਾਓ ਆਇਆ ਜੀ ਸੰਤ ਜਨਾਂ ਦੀ ਸੁਸਾਇਟੀ ਚ ਜਾ ਕੇ, ਉਹਨਾਂ ਦੀ ਸੰਗਤ ਚ ਜਾ ਕੇ? ਕਹਿਣ ਲੱਗੇ ਸੰਤਨ ਸੰਗ ਕਬੀਰਾ ਵਿਗੜਿਓ, ਸੋ ਕਬੀਰ ਰਾਮੈ ਹੋਏ ਨਿਬਰੇ। ਉਹ ਕਬੀਰ ਰਾਮ ਸਰੂਪ ਜਿਹੜਾ ਸਾਰਿਆਂ ਚ ਰਮਿਆ ਹੋਇਆ ਪਰਮੇਸ਼ਰ ਆ, ਹੁਣ ਮੈਂ ਉਸੇ ਦਾ ਹੀ ਸਰੂਪ ਬਣ ਗਿਆ, ਪਰਮਾਤਮਾ ਦਾ ਹੀ ਸਰੂਪ ਹੋ ਗਿਆ ਹਾਂ। ਇਸ ਲਈ ਸਾਧ ਸੰਗਤ ਜਿਹੜੇ ਗੁਰੂ ਦੇ ਪਿਆਰੇ ਹਨ, ਸਤਿਗੁਰ ਦੇ ਚਰਨਾਂ ਨਾਲ ਜਿਹੜੇ ਜੁੜ ਗਏ, ਉਹ ਸਤਿਗੁਰ ਜੈਸੇ ਹੋ ਗਏ, ਪਿਓ ਦਾਦੇ ਦੇ ਰਾਹ ਚਲੰਦਾ। ਭਾਈ ਗੁਰਦਾਸ ਜੀ ਕਹਿੰਦੇ ਐਸੇ ਗੁਰਸਿੱਖ ਧੰਨ ਗੁਰੂ ਨਾਨਕ ਆਪਣੇ ਪਿਓ ਦਾਦੇ ਦੇ ਰਸਤੇ ਤੇ ਚੱਲਦੇ ਨੇ, ਭਾਵ ਗੁਰਮਤ ਦੇ ਰਸਤੇ ਤੇ ਚੱਲਦੇ ਨੇ, ਗੁਰਮਤ ਗਾਡੀ ਰਾਹ ਨੂੰ ਆਪਣੇ ਜੀਵਨ ਵਿੱਚ ਅਪਣਾਉਂਦੇ ਹਨ, ਗੁਰੂ ਚਰਨਾਂ ਵਿੱਚ ਪ੍ਰਵਾਨ ਹੋ ਜਾਂਦੇ, ਕਬੂਲ ਹੋ ਜਾਂਦੇ ਨੇ।